ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੇ ਤਿਉਂ ਨਾਨਕ ਦਾਸ ਬੋਲੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਕਲਿਆਣਕਾਰੀ ਆਨੰਦਮਈ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਤ ਸੰਗਤ, ਮੁੱਖ ਰਸਨਾ ਪਵਿੱਤਰ ਕਰੋ, ਮਾਲਕ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਖਸ਼ਿਸ਼ ਰਹਿਮਤ ਉਸ ਮਾਲਕ ਦੀ, ਉਪਰਾਲਾ ਆਪ ਸੰਗਤਾਂ ਅਤੇ ਮਹਾਂਪੁਰਸ਼ਾਂ ਦਾ, ਜੋ ਅੱਜ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਸਤਪੁਰਸ਼ਾਂ ਦੇ ਦਰ ਤੇ ਬੈਠ ਕੇ ਮਾਲਕ ਦੀ ਸਿਫਤ ਸਲਾਹ ਗਾਉਣ ਦਾ ਇਹ ਉਪਰਾਲਾ ਸਾਨੂੰ ਪ੍ਰਾਪਤ ਹੋ ਰਿਹਾ ਹੈ। ਬਖਸ਼ਿਸ਼ ਭਰੀ ਆਤਮਾ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ 'ਤੇ ਗੁਰੂ ਦੀ ਅਟੂਟ ਬਖਸ਼ਿਸ਼ ਅਟੂਟ ਰਹਿਮਤ ਹੈ, ਸੱਚ ਕਹਿਣ ਦੀ ਸੱਚ ਕਮਾਉਣ ਦੀ ਸਮਰੱਥਾ ਹੈ, ਵਿਰਲੇ ਹਨ। ਉਹਨਾਂ ਦੀ ਰਸਨਾ ਤੋਂ ਆਪਨੇ ਗੁਰੂ ਕੇ ਬਚਨ ਸਰਵਣ ਕੀਤੇ ਹਨ ਅਤੇ ਮੇਰੇ ਅਤਿ ਸਤਿਕਾਰਤ ਮਹਾਂਪੁਰਸ਼ ਗਰੀਬੀ ਗਦਾ ਹਮਾਰੀ ਦੇ ਪ੍ਰਤੀਕ ਗੁਦੜੀ ਵਿੱਚ ਮੈਂ ਲਾਲ ਆਖਦਾ ਉਹਨਾਂ ਨੂੰ, ਮਹਾਂਪੁਰਸ਼ ਸੰਤ ਸਤਨਾਮ ਸਿੰਘ ਜੀ, ਜੋ ਗੁਣਾਂ ਦੇ ਭੰਡਾਰ ਹਨ ਜਿਨ੍ਹਾਂ ਨੇ ਜੀਵਨ ਵਿੱਚ ਕਮਾਇਆ ਹੈ, ਪਰ ਗੁਰੂ ਕੇ ਬਚਨਾਂ ਨਾਲ ਗੁਰੂ ਕੀ ਬਖਸ਼ਿਸ਼ ਭਰੀ ਬਾਣੀ ਤੇ ਓਟ ਤੇ ਆਸਰਾ ਤੱਕ ਕੇ ਜਿੱਥੇ ਸੰਸਾਰ ਵਿੱਚ ਵੀ ਵਿਚਰ ਰਹੇ ਨੇ, ਪਰ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਝਾੜੂ ਬਰਦਾਨ ਬਣ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ। ਉਹਨਾਂ ਦੀ ਰਸਨਾ ਤੋਂ ਵੀ ਆਪਨੇ ਬੜੇ ਪਿਆਰ ਭਰੇ ਬਚਨ ਸਰਵਣ ਕੀਤੇ ਹਨ। ਇਹ ਦਰ, ਇਹ ਟਿਕਾਣਾ ਉਹਨਾਂ ਫਕੀਰਾਂ ਦਾ ਟਿਕਾਣਾ ਹੈ ਜਿਨ੍ਹਾਂ ਨੇ ਆਪ ਗੁਆਈਏ ਤਾਂ ਸ਼ੋਹ ਪਾਈਏ ਅਵਰ ਕੈਸੀ ਚਤਰਾਈ। ਬਾਬਾ ਭਗਤ ਸਿੰਘ ਜੀ, ਬਾਬਾ ਹਰੀ ਸਿੰਘ ਜੀ, ਮਹੰਤ ਜਵਾਹਰ ਸਿੰਘ ਜੀ, ਮਹੰਤ ਤਾਰਾ ਸਿੰਘ ਜੀ, ਜਿਨ੍ਹਾਂ ਦੇ ਜੀਵਨ ਕਿਤੇ ਤੱਕੇ ਜਾਣ, ਅੱਜ ਸਾਰੇ ਮੇਰੇ ਵਰਗੇ ਝੋਲੇ ਪਾ ਕੇ ਫਕੀਰ ਬਣ ਜਾਂਦੇ ਨੇ, ਕਹਿੰਦੇ ਅਸੀਂ ਹੀ ਸੰਤ ਹਾਂ। ਪਰ ਉਹ ਦਰ, ਉਹ ਟਿਕਾਣਾ, ਉਹ ਕੈਸਾ ਦਰ ਹੈ? ਪਰਮੇਸ਼ਰ ਦੇ ਰੰਗ ਵਿੱਚ ਰੱਤੇ ਰਹਿ ਕੇ ਆਪਾਂ ਵੀ ਕਮਾਉਣਾ, ਆਪਣੇ ਆਪ ਵੀ ਕੁਝ ਹਾਸਲ ਕਰਨਾ ਅਤੇ ਲੁਕਾਈ ਨੂੰ ਵੰਡਣਾ, ਲੁਕਾਈ ਦੇ ਜੀਵਨ ਵਿੱਚ ਪਰਉਪਕਾਰ ਦਾ ਰਾਹ ਵਿਖਾ ਕੇ ਜੀਵਨਾਂ ਨੂੰ ਬਦਲਣਾ, ਇਹ ਇਹਨਾਂ ਮਹਾਂਪੁਰਸ਼ਾਂ ਦੀ ਝੋਲੀ ਵਿੱਚ ਪ੍ਰਾਪਤ ਹੋਇਆ ਕਰਦਾ ਹੈ। ਧੰਨ ਧੰਨ ਬਾਬਾ ਸਾਹਿਬ ਸਿੰਘ ਮਹਾਰਾਜ ਨੂੰ ਜਾਣਨਾ ਅਤੇ ਗੁਰੂ ਨਾਨਕ ਦੇ ਘਰ ਨੂੰ ਪਛਾਣਨਾ, ਇਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਮਹੰਤ ਜਵਾਹਰ ਸਿੰਘ ਜੀ, ਜਿਨ੍ਹਾਂ ਦਾ ਜੀਵਨ ਕਿਤੇ ਤੱਕਿਆ ਜਾਏ ਤੇ ਉਹਨਾਂ ਸਾਹਿਬ ਤੋਂ ਬਾਹਰਾ ਨਹੀਂ ਸੀ। ਜੇ ਕਮਾਇਆ ਜਾ ਕੇ ਬਾਬਾ ਸਾਹਿਬ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਅਰਪਿਤ ਕਰ ਦਿੱਤਾ। ਦਾਸ ਨੂੰ ਯਾਦ ਹੈ ਆਪਣੇ ਬਚਪਨ ਦਾ ਸਮਾਂ, ਜਦ ਬਾਬਾ ਸਾਹਿਬ ਸਿੰਘ ਮਹਾਰਾਜ ਦੇ ਘਰਾਣੇ ਤੇ ਬੜੀਆਂ ਬੜੀਆਂ ਭੀੜਾਂ ਆਈਆਂ, ਉਹਨਾਂ ਸਾਹਿਬ ਦੇ ਕਿਲੇ ਤੋਪਾਂ ਨਾਲ ਉਡਾ ਦਿੱਤੇ ਗਏ, ਬਾਬਾ ਬਿਕਰਮਾ ਸਿੰਘ ਮਹਾਰਾਜ ਨਜ਼ਰਬੰਦ ਹੋ ਗਏ ਤੇ ਬਾਬਾ ਸੁਜਾਨ ਸਿੰਘ ਜੀ ਮਹਾਰਾਜ, ਬਾਬਾ ਬਿਕਰਮਾ ਸਿੰਘ ਮਹਾਰਾਜ ਦੇ ਛੋਟੇ ਸਪੁੱਤਰ, 9 ਸਾਲ ਦੀ ਅਵਸਥਾ ਵਿੱਚ ਉਹਨਾਂ ਸਾਹਿਬ ਦੀ ਧਰਤੀ ਤੇ ਆਉਣ ਦਾ ਉਹਨਾਂ ਨੂੰ ਆਗਿਆ ਹੋਈ ਤੇ ਜੋ ਹਾਲਾਤ ਸਨ ਇਸ ਧਰਤੀ ਤੇ ਗੁਰਮੁਖ ਪਿਆਰੇ ਬੜੇ ਵਿਲੱਖਣ ਅਤੇ ਬੜੇ ਭਿਆੰਕਰ ਹਾਲਾਤ ਸਨ। ਉਸ ਸਮੇਂ ਵਿੱਚ ਬਾਬਾ ਮਹੰਤ ਜਵਾਹਰ ਸਿੰਘ ਮਹਾਰਾਜ ਦੀ ਜਪ ਤਪ ਆਪਣੇ ਲਈ ਨਹੀਂ ਸੀ, ਮਹਾਂਪੁਰਸ਼ ਨੇ ਕੀਤਾ, ਕਿਤੇ ਸੋਚੀ ਆਪਣੇ ਲਈ ਕਮਾਈ ਕਰਦੇ ਸਨ। ਉਹਨਾਂ ਖੰਡਰਾਤਾਂ ਵਿੱਚ ਜਾ ਕੇ ਇੱਕ ਲੱਤ ਦੇ ਭਾਰ ਖੜੋ ਕੇ ਜਪ ਤਪ ਕਰਨਾ, ਗੁਰੂ ਦੇ ਚਰਨਾਂ ਵਿੱਚ ਜੋਦੜੀ ਕਰਨੀ ਕਿ ਹੇ ਗੁਰੂ ਨਾਨਕ ਤੇਰਾ ਦਰ ਹੈ, ਇਸ ਨੂੰ ਆਬਾਦ ਕਰ। ਔਰ ਉਹਨਾਂ ਦੀਆਂ ਅਸੀਸਾਂ ਦੇ ਸਦਕੇ ਗੁਰੂ ਨਾਨਕ ਦਾ ਦਰ ਘਰ ਮੁੜ ਕੇ ਫਿਰ ਆਬਾਦ ਹੋਇਆ। ਪਰਿਵਾਰ ਅਤੇ ਸਾਰੇ ਗੁਰੂ ਨਾਨਕ ਦੇ ਨੇ ਗੁਰਮੁਖ ਪਿਆਰਿਓ, ਆਪ ਵੀ ਗੁਰੂ ਨਾਨਕ ਦੇ ਬਾਲਕ ਹੋ, ਪਰ ਉਸ ਦਰ ਨੂੰ ਉਸ ਟਿਕਾਣੇ ਨੂੰ ਆਬਾਦ ਕਰਨ ਲਈ ਜੋ ਯੋਗਦਾਨ ਇਹਨਾਂ ਮਹਾਂਪੁਰਸ਼ਾਂ ਨੇ ਪਾਇਆ ਉਹ ਗੁਰੂ ਨਾਨਕ ਦਾ ਘਰ ਕਦੀ ਭੁੱਲ ਨਹੀਂ ਸਕਦਾ। ਜੋ ਵੱਡਿਆਂ ਤੋਂ ਪਾਇਆ ਸੋ ਮਹੰਤ ਪ੍ਰਿਤਪਾਲ ਸਿੰਘ ਜੀ ਦੀ ਬਖਸ਼ਿਸ਼ ਹੈ, ਰਹਿਮਤ ਹੈ। ਜੈਸਾ ਉਹ ਜੀਵਨ ਸੀ ਵੈਸਾ ਹੀ ਉਹਨਾਂ ਦਾ ਜੀਵਨ ਹੈ। ਬਰਕਤਾਂ ਤੇ ਰਹਿਮਤਾਂ ਇਸ ਘਰ ਦੀਆਂ ਕਦੀ ਖਤਮ ਨਹੀਂ ਹੋ ਸਕਦੀਆਂ ਗੁਰਮੁਖ ਪਿਆਰਿਓ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਨਾਨਕ ਵਸਦਾ ਹੈ, ਗੁਰੂ ਨਾਨਕ ਵਸਦਾ ਹੈ। ਇਹਨਾਂ ਮਹਾਂਪੁਰਸ਼ਾਂ ਦੇ ਜੀਵਨਾਂ ਵਿੱਚੋਂ ਅਸੀਂ ਅੱਜ ਕੁਝ ਹਾਸਲ ਕਰਨਾ ਹੈ। ਬੜਾ ਭਿਅੰਕਰ ਸਮਾਂ ਹੈ, ਇਨਸਾਨ ਆਪਣੇ ਆਪ ਨੂੰ ਅੱਜ ਭੁੱਲ ਬੈਠਾ ਹੈ, ਆਪਣੇ ਆਪ ਨੂੰ ਜਾਣਨ ਤੋਂ ਇਨਕਾਰੀ ਹੋ ਗਿਆ ਹੈ ਕਿ ਮੇਰੇ ਜੀਵਨ ਦਾ ਮਕਸਦ ਕੀ ਹੈ। ਬਾਣੀ ਵੀ ਪੜ੍ਹੀ ਜਾਂਦੇ ਹਾਂ, ਗੁਰੂ ਦੇ ਚਰਨਾਂ ਨਾਲ ਵੀ ਜੁੜੇ ਜਾਂਦੇ ਹਾਂ, ਨਿਤਾ ਪ੍ਰਤੀ ਬਾਣੀ ਪੜ੍ਹਨ ਵਾਲੇ ਵੀ ਅੱਜ ਭਟਕਦੇ ਫਿਰਦੇ ਨੇ ਕਿ ਬਾਬਾ ਜੀ ਗੱਲ ਨਹੀਂ ਬਣੀ, ਰਾਹ ਨਹੀਂ ਪਤਾ ਲੱਗਿਆ, ਕਿੱਥੇ ਜਪਣਾ, ਕਿਵੇਂ ਰਤਨਾ। ਮੇਰੇ ਕਹਿਣ ਤੋਂ ਭਾਵ ਹੈ ਗੁਰੂ ਸਵਾਰੀਓ, ਕੇਵਲ ਬਾਣੀ ਪੜ੍ਹਦੇ ਨਾ ਰਹਿ ਜਾਓ, ਬਾਣੀ ਕਮਾਉਣ ਦਾ ਵਿਸ਼ੇ ਹੈ। ਰੋਜ਼ ਪੜ੍ਹਨ ਵਾਲੇ ਗੁਰਮੁਖ ਪਿਆਰੇ ਇਹ ਵੀ ਨਹੀਂ ਜਾਣ ਸਕੇ ਕਿ ਮੇਰੇ ਜੀਵਨ ਦਾ ਮਨੋਰਥ ਕੀ ਹੈ। ਪੜ੍ਹਦੇ ਵੀ ਨੇ, ਸਰ ਅੰਜਾਮ ਲੱਗ ਪਾਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਪਰ ਉਹ ਪੜ੍ਹਨ ਵਾਲੇ ਵੀ ਮੰਗ ਕੀ ਕਰਦੇ ਨੇ ਬਾਬੇ ਦਰਬਾਰ ਤੇ ਆ ਕੇ, ਬਾਪੂ ਪਾਣੇ ਮਾਇਆ ਦੇ ਦੇ, ਸੰਸਾਰ ਦੇ ਪਦਾਰਥ ਦੇ ਦੇ। ਅਸਲੀ ਅਰਦਾਸ ਵਿਰਲਾ ਜੋ ਕਰਦਾ ਹੈ, ਪੜ੍ਹਦਾ ਜ਼ਰੂਰ ਹੈ, ਨਿਤਾ ਪ੍ਰਤੀ ਪੜ੍ਹਦਾ ਹੈ। ਸਾ ਮਤ ਦੇ ਦਿਆਲ ਪ੍ਰਭ ਨਿਤ ਤੋਂ ਨਿਤ ਮੈਂ ਅਰਾਧਾਂ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ। ਨਿਤਾਂ ਪ੍ਰਤੀ ਪੜ੍ਹਨ ਵਾਲੇ ਜਪਣ ਵਾਲੇ ਗੁਰਮੁਖ ਪਿਆਰੇ ਕੇਵਲ ਪੜ੍ਹਨ ਤੱਕ ਸੀਮਤ ਹੈ, ਪਰ ਇਸ ਗੱਲ ਤੇ ਅਮਲ ਕਰਨ ਦੇ ਸਾਡੇ ਵਿੱਚ ਸਮਾਂ ਕੋਈ ਨਹੀਂ। ਮਾਇਕ ਕਮਾਈ ਜੀਵਨ ਦਾ ਲਕਸ਼ ਹੈ, ਇਹ ਲਕਸ਼ ਨਹੀਂ ਸੀ। ਉਧਰ ਦੇ ਅੱਗ ਵਿੱਚ ਪੁੱਠਾ ਲਟਕਿਆ ਇਨਸਾਨ ਜੋਦੜੀ ਤਰਲੇ ਕਰਦਾ ਬਾਪੂ ਦੇ ਦਰਬਾਰ ਵਿੱਚ, ਬਾਬਾ ਮੈਨੂੰ ਇਸ ਭਿਅੰਕਰ ਅੱਗ ਤੋਂ ਬਚਾ ਲੈ। ਫਸਿਆ ਇਨਸਾਨ ਹਰ ਗੱਲ ਮੰਨਣ ਨੂੰ ਤਿਆਰ ਹੈ ਕਿ ਬਾਬਾ ਮੈਨੂੰ ਇਸ ਅੱਗ ਤੋਂ ਬਚਾ ਲੈ, ਇਸ ਦੁੱਖ ਤੋਂ ਨਿਪਟਾਰਾ ਕਰ ਦੇ, ਜੋ ਕਹੇਗਾ ਸੋ ਕਰੇਗਾ। ਤੇ ਬਾਪੂ ਆਖਦਾ ਗੁਰਮੁਖਾ, ਪਤਾ ਤੂੰ ਇਸ ਜਨਮ ਮਰਨ ਦੇ ਚੱਕਰੀ ਚ ਕਿਉਂ ਆਇਆ, ਉਧਰ ਦੀ ਭਿਅੰਕਰ ਅੱਗ ਵਿੱਚ ਕਿਉਂ ਪੁੱਠਾ ਲਟਕਿਆ। ਕਾਰਨ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ ਜਨਮਾਂ ਜਮਾਂਤਰਾਂ ਦੀ ਮੈਲ। ਸੰਸਾਰ ਵਿੱਚ ਮੈਲ ਕਮਾਈ ਹੈ, ਜੋ ਜੀਵਨ ਦਾ ਮਨੋਰਥ ਸੀ ਉਹ ਤੂੰ ਭੁੱਲ ਗਿਆ ਗੁਰਮੁਖ ਪਿਆਰਿਆ। ਪਰ ਜੇ ਤੇਰੇ ਮਨ ਵਿੱਚ ਇਹ ਇੱਛਾ ਹੈ, ਜੇ ਲਾਲਸਾ ਹੈ, ਤੈਨੂੰ ਮੈਂ ਇੱਕ ਐਸੀ ਜੂਨੀ ਵਿੱਚ ਪਾ ਕੇ ਸੰਸਾਰ ਵਿੱਚ ਭੇਜਦਾ। ਜੀਵ ਨੂੰ ਜੂਨੀ ਦੇਣੀ ਸੀ, ਕਿਸੇ ਜੂਨੀ ਚ ਪਾ ਦਿੰਦਾ। ਇਸ ਮਨੁੱਛਾ ਦੇਈ ਜੋ ਸਾਡੀ ਝੋਲੀ ਵਿੱਚ ਇਸ ਬਾਲਕ ਨੇ ਪਾਈ ਹੈ, ਅਵਰ ਜੋਨ ਤੇਰੀ ਪਨਹੌਰੀ, ਇਸ ਧਰਤੀ ਪੇ ਤੇਰੀ ਸੁਖਦਾਰੀ, 84 ਲੱਖ ਜੂਨਾਂ ਦੀ ਸਰਦਾਰੀ ਬਖਸ਼ ਕੇ ਗੁਰਮੁਖ ਪਿਆਰਿਆ, ਤੈਨੂੰ ਸੰਸਾਰ ਵਿੱਚ ਭੇਜਿਆ ਕਿਸ ਵਾਸਤੇ? ਪੁੱਛਦਾ ਕਿਉਂ ਹੈ, ਪੜ੍ਹਦਾ ਜ਼ਰੂਰ ਹੈ, ਕਿਉਂ ਭੇਜਿਆ? ਆਇਓ ਸੁਣਨ, ਪੜ੍ਹਨ ਤੋਂ ਬਾਣੀ ਕੋ ਦੂਜਾ ਕਰਮ ਨਹੀਂ ਹੈ। ਸੁਣਨਾ ਔਰ ਪੜ੍ਹਨਾ ਉਸ ਪਰਮੇਸ਼ਰ ਦੀ ਬਾਣੀ ਨੂੰ ਹੈ। ਕੌਲ ਕੀਤੇ, ਵਹਿਦੇ ਕੀਤੇ, ਬਾਬਾ ਮੈਨੂੰ ਮੇਰੇ ਤੇ ਰਹਿਮ ਕਰ, ਇਸ ਜੂਨੀ ਵਿੱਚ ਪਾ ਕੇ ਇਨਸਾਨ ਨੂੰ ਬਾਬਾ ਸੰਸਾਰ ਵਿੱਚ ਭੇਜ ਦਿੰਦਾ। ਔਰ ਸੰਸਾਰ ਦੀ ਖੇਡ ਕੈਸੀ ਵੇਖੋ, ਕਿਤਨਾ ਕੁ ਅਸੀਂ ਜਪਦੇ ਹਾਂ, ਕਿੰਨੇ ਕੁ ਆਰਾਧਨਾ ਕਰਦੇ ਹਾਂ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਸ ਮਾਇਆ ਦੇ ਜੰਜਾਲ ਵਿੱਚ ਐਸਾ ਇਨਸਾਨ ਫਸ ਕੇ ਬੈਠ ਜਾਂਦਾ ਹੈ, ਐਸਾ ਫਸ ਕੇ ਬੈਠ ਜਾਂਦਾ ਹੈ, ਐਸੀ ਐਸੇ ਕਰਮ ਕਮਾ ਲੈਂਦਾ ਹੈ ਕਿ ਮੈਲ ਤੇ ਕਟਾਣੀ ਸੀ ਗੁਰਮੁਖਾ, ਅਸੀਂ ਤੇ ਵਧਾ ਕੇ ਸੰਸਾਰ ਤੋਂ ਜਾਣ ਦਾ ਸਮਾਂ ਆ ਜਾਂਦਾ ਹੈ। ਬਾਲਪਨ ਖੇਡਾਂ ਵਿੱਚ ਗੁਜ਼ਾਰ ਦਿੱਤਾ, ਜਵਾਨੀ ਕਾਰੋਬਾਰ ਵਿੱਚ ਗੁਜ਼ਾਰ ਦਿੱਤੀ, ਬਜ਼ੁਰਗੀ ਉਮਰ ਵਿੱਚ ਸੋਚੀਦਾ ਹੈ ਕਿ ਪਰਮੇਸ਼ਰ ਦਾ ਨਾਮ ਜਪਾਂਗੇ। ਗੁਰਮੁਖਾਂ ਜਿਹਨੇ ਦੋ ਅਵਸਥਾ ਵਿੱਚ ਨਹੀਂ ਜਪਿਆ ਤੇ ਬਜ਼ੁਰਗੀ ਉਮਰ ਵਿੱਚ ਕਿਵੇਂ ਜਪਿਆ ਜਾਏਗਾ? ਪੁੱਛੀਏ ਗੁਰਮੁਖਾਂ ਨਾਮ ਜਪਦਾ ਕੀ ਕਰੀਏ ਬਾਬਾ ਜੀ, ਬਿਮਾਰੀਆਂ ਨੇ ਆ ਕਹਿ ਰਿਹਾ। ਮੇਰੇ ਕਹਿਣ ਤੋਂ ਭਾਵ ਹੈ ਗੁਰਮੁਖ ਪਿਆਰਿਓ, ਪੁਰਬ ਬਣਾਉਣੇ ਵੀ ਮੁਬਾਰਕ ਹਨ, ਪਰ ਜੇ ਮਨਾਏ ਹੋਏ ਪੁਰਬਾਂ ਵਿੱਚੋਂ ਸਾਨੂੰ ਕੁਛ ਹਾਸਲ ਨਹੀਂ ਹੋਇਆ ਤੇ ਗੁਰਮੁਖ ਪਿਆਰਿਓ, ਉਹਨਾਂ ਜੀਵਨਾਂ ਦੀ ਯਾਦ ਮਨਾਉਣੀ ਬਿਫਲ ਹੈ। ਜਿਨ੍ਹਾਂ ਜੀਵਨਾਂ ਨਾਲ ਜੁੜੇ ਹੋ, ਬੰਦਗੀ ਪਰਮੇਸ਼ਰ ਦੇ ਨਾਮ ਨਾਲ ਜੁੜੀਆਂ ਹੋਈਆਂ ਰੂਹਾਂ ਕੀ ਆਦੇਸ਼ ਦਿੰਦੇ ਸਨ ਗੁਰਮੁਖ ਪਿਆਰਿਆਂ ਨੂੰ? ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਇਹ ਪਿਆਰ, ਬੰਦਗੀ ਕਰ, ਜੇ ਬੰਦਗੀ ਹੈ ਤੇ ਬੰਦਾ, ਵਰਨਾ ਭਾਈ ਗੁਰਮੁਖਾ ਫਿਰ ਗੰਦੇ ਦਾ ਗੰਦਾ। ਸਮਾਂ ਬੀਤ ਗਿਆ, ਆਵਾਜ਼ ਪੈਗੀ, ਕਦੇ ਕਦੇ ਕਿਸਨੇ ਚਲੇ ਜਾਣਾ ਹੈ? ਸੋ ਦਿਨ ਆਵਣ ਲੱਗਾ, ਗੁਰੂ ਕੀ ਬਾਣੀ ਆਖਦੀ ਹੈ, ਬਾਰ ਬਾਰ ਆਖਦੀ ਹੈ, ਜਨਮ ਸਮੇਂ ਵੀ ਆਖਦੀ ਹੈ ਕਿ ਗੁਰਮੁਖਾ ਸੋ ਦਿਨ ਆਵਣ ਲੱਗਾ। ਕਿਤਨਾ ਸਮਾਂ ਅਸੀਂ ਭੋਗਣਾ ਹੈ, ਕਿੰਨਾ ਸਮਾਂ ਅਸੀਂ ਬਤੀਤ ਕਰਨਾ ਹੈ, ਅਸੀਂ ਨਹੀਂ ਜਾਣ ਸਕਦੇ। ਕਦ ਉਸ ਮਾਲਕ ਨੇ ਆਵਾਜ਼ ਮਾਰ ਲੈਣੀ ਹੈ, ਕੱਲ ਸੀਗੇ ਕੱਲ ਹੋਣਾ, ਪਲ ਨੂੰ ਨਹੀਂ ਹੋਣਾ, ਕੀ ਬਣਨਾ? ਇਹ ਮਾਲਕ ਜਾਣਦਾ ਹੈ ਗੁਰਮੁਖ ਪਿਆਰਿਆ। ਔਰ ਉਸ ਸਮੇਂ ਉਸ ਦੁਆਰ ਤੇ ਹੀ ਜਾਣਾ ਹੈ ਜਿਸ ਘਰ ਤੋਂ ਤੂੰ ਆਇਆ ਹੈ, ਆਇਆ ਕਿਸ ਰੰਗ ਵਿੱਚ, ਭੇਜਿਆ ਕਿਸ ਢੰਗ ਨਾਲ ਬਾਪੂ ਨੇ। ਜੇ ਉਸ ਮਾਲ ਭਰੀ ਹੋਈ ਮਹਿਲ ਦਾ ਨਿਪਟਾਰਾ ਕੀਤਾ ਹੈ ਨਾ, ਤੇ ਉਹ ਧਰਮਰਾਜ ਵੀ ਤੇਰੇ ਲਈ ਰੁਕਾਵਟ ਨਹੀਂ ਬਣ ਸਕਦਾ। ਧਰਮਰਾਏ ਦਰ ਕਾਗਦ ਫਾੜ ਜਨ ਨਾਨਕ ਲੇਖਾ ਸਮਝਾ, ਧਰਮਰਾਜ ਵੀ ਰੁਕਾਵਟ ਨਹੀਂ ਬਣ ਸਕਦਾ। ਜੇ ਪੰਡ ਬੰਨ ਕੇ ਗਿਆ ਗੁਰਮੁਖ ਪਿਆਰਿਆ, ਘਟਾਣੀ ਸੀ ਮਹਿਲ, ਜੇ ਪੰਡ ਬੰਨੀ ਹੋਈ ਹੈ ਤੇ ਦੁਆਰ ਤੋਂ ਹੀ ਵਾਪਸੀ ਹੈ। ਭਟਕਦਾ ਰਹਿ ਕਈ ਜਨਮ ਬੇ ਕੀਟ ਪਤੰਗਾ, ਕਈ ਜਨਮ ਬਦਬੀਨ ਕਲੰਗਾ, ਕਈ ਜਨਮ ਪੰਖੀ ਸਰਪ ਹੋਇਓ, ਫਿਰ ਜੂਨਾ ਦੀ ਖੇਡ ਹੈ ਗੁਰਮੁਖ ਪਿਆਰਿਆ। ਪਰ ਜੇ ਗੁਰੂ ਨਾਨਕ ਦਾ ਹੈ, ਜਿਸ ਕਾਮਲ ਸਤਿਗੁਰ ਦਾ ਸਿੱਖ ਹੈ, ਜੇ ਗੁਰੂ ਨਾਨਕ ਨੂੰ ਜਾਣਿਆ ਹੈ, ਜੇ ਜਾਣੀ ਹੋਈ ਗੁਰੂ ਕਈ ਹੋਈ ਗੁਰੂ ਕੀ ਬਾਣੀ ਆਪਣੇ ਹਿਰਦੇ ਵਿੱਚ ਵਸਾਈ ਹੈ, ਜੇ ਮੰਗਣ ਦੀ ਸਮਰੱਥਾ ਹੈ, ਜੋ ਗੁਰੂ ਤੈਨੂੰ ਆਖਦਾ ਗੁਰੂ ਤੇ ਦਰ ਤੇ ਜਾ ਕੇ ਮੰਗ, ਉਹ ਕੀ ਮੰਗਣਾ ਹੈ? ਮੰਗਣਾ ਮੰਗਣ ਨੀ ਕਾ ਹਰ ਜਸ ਤੁਮ ਤੇ ਮੰਗਣਾ, ਤਿਆਗਣਾ ਤਿਆਗਣ ਨੀ ਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਇਹ ਤਿਆਗਣਾ ਪਏਗਾ ਗੁਰਮੁਖ ਪਿਆਰਿਆ। ਜਦ ਤੱਕ ਇਹ ਵਸਤੂਆਂ ਨਹੀਂ ਤਿਆਗਦਾ, ਗੱਲ ਨਹੀਂ ਬਣਦੀ, ਮਾਇਆ ਦੇ ਪਦਾਰਥਾਂ ਦੇ ਸੰਸਾਰ ਦੀਆਂ ਖੇਡਾਂ ਤੋਂ ਸਾਡੇ ਜੀਵਨ ਨਹੀਂ ਬਣ, ਫਿਰ ਜੀਵਨ ਖਤਮ ਹੋ ਜਾਣਗੇ, ਸਾਡੀਆਂ ਮੰਗਾਂ ਹੀ ਨਹੀਂ ਮੁੱਕਣਗੀਆਂ। ਹਾਏ ਮਾਇਆ, ਹਾਏ ਮਾਇਆ! ਪਰ ਗੁਰੂ ਕੀ ਬਾਣੀ ਨੇ ਬਾਰ ਬਾਰ ਦਰਸਾਇਆ ਹੈ, ਮਾਇਆ ਕੋ ਸੰਗ ਤਿਆਗ, ਪਹਿਲੇ ਸੰਗ ਤਿਆਗ ਮਾਇਆ ਦਾ, ਫਿਰ ਪ੍ਰਭੂ ਜੀ ਸਰਨ ਲਾਗ। ਜਿਸ ਦਿਨ ਪ੍ਰਭੂ ਦੇ ਸਰਨ ਲੱਗਣਾ ਹੈ, ਪਹਿਲੇ ਮਾਇਆ ਤਿਆਗਣੀ ਪੈਣੀ ਹੈ। ਮਾਇਆ ਦੀ ਮੰਗ ਸ੍ਰੇਸ਼ਟ ਮਨ ਮੰਗ ਹੈ ਹਰ ਜੀਵ ਆਤਮਾ ਦੀ, ਕਿ ਹਾਏ ਮਾਇਆ, ਹਾਏ ਮਾਇਆ! ਹਰ ਕੋਈ ਮੰਗਣ ਆਇਆ, ਕਈ ਮੰਗਦਾ ਹੈ ਸੰਸਾਰ ਦੇ ਸੁੱਖ, ਪਰ ਉਸ ਕੱਲ ਦੀ ਕੋਈ ਚਿੰਤਾ ਨਹੀਂ। ਅੱਜ ਦੀ ਚਿੰਤਾ ਜ਼ਿਆਦਾ ਹੈ, ਕੱਲ ਦੀ ਚਿੰਤਾ ਨਹੀਂ ਹੈ, ਕੱਲ ਦੀ ਚਿੰਤਾ ਨਹੀਂ ਹੈ। ਗੁਰਮੁਖ ਪਿਆਰਿਆ, ਕੱਲ ਦੀ ਚਿੰਤਾ ਕਰ, ਇਹ ਸਮਾਂ ਤਬੀਤ ਜਾਣਾ ਹੈ, ਅਗਲਾ ਯੱਗ ਸਮਾਗਮ ਵੇਖਣਾ ਕਿ ਨਹੀਂ ਵੇਖਣਾ ਕੀ ਪਤਾ। ਪਰ ਜੇ ਅੱਜ ਆਏ ਹੋ, ਉਸ ਕਾਮਲ ਸਤਿਗੁਰ ਦੇ ਦਰ ਤੇ ਆਏ ਹੋ, ਉਹਨਾਂ ਫਕੀਰਾਂ ਦੇ ਦਰ ਤੇ ਆਏ ਹੋ ਜਿਨ੍ਹਾਂ ਨੇ ਆਪ ਕਮਾਇਆ ਹੈ, ਔਰ ਦੁਨੀਆਂ ਨੂੰ ਪਿਆਰ ਅੱਜ ਇਸ ਸੰਸਾਰ 'ਚ ਹੀ ਨਹੀਂ, ਕਿਤੇ ਗਏ ਨੇ। ਹਰ ਕੇ ਸੇਵਕ ਜੋ ਹਰ ਭਾਵੇ, ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਵੇ ਨਾ ਕਬੂ ਮਰਤੇ ਪਾਰ ਬ੍ਰਹਮ ਸਿੰਘ ਵਾਲੀ ਦੇ, ਇੱਥੇ ਹੀ ਨੇ ਉਹ, ਇੱਥੇ ਹੀ ਨੇ। ਪਰ ਵੇਖਣ ਵਾਲੀ ਅੱਖ, ਇੰਤਰੀਬ ਅੱਖ ਹੈ, ਜਿਨ੍ਹਾਂ ਦੀ ਅੰਦਰ ਦੀ ਅੱਖ ਖੁੱਲੀ ਹੈ, ਉਹ ਮਹੰਤ ਜਵਾਹਰ ਸਿੰਘ ਦੇ ਦਿਦਾਰੇ ਕਰਦੇ ਨੇ। ਜਿਨ੍ਹਾਂ ਦੀ ਅੰਤਰੀਬ ਅੱਖ ਖੁੱਲੀ ਹੈ, ਮਹੰਤ ਤਾਰਾ ਸਿੰਘ ਦੇ ਦਿਦਾਰੇ ਕਰਦੇ ਨੇ, ਭਾਈ ਭਗਤ ਸਿੰਘ ਜੀ ਦੇ ਦਿਦਾਰੇ ਕਰਦੇ ਨੇ, ਬਾਬਾ ਹਰੀ ਸਿੰਘ ਜੀ ਦੇ ਦਿਦਾਰੇ ਕਰਦੇ ਨੇ, ਭਾਈ ਘਨੱਈਆ ਸਾਹਿਬ ਦੇ ਦਿਦਾਰੇ ਕਰਦੇ ਨੇ। ਗੱਲ ਤੇ ਅੰਦਰ ਦੀ ਅੱਖ ਦੀ ਖੁੱਲਣ ਦੀ ਹੈ। ਉਹ ਅੱਖ ਜੋ ਬੰਦ ਹੈ, ਉਹ ਮਾਇਆ ਦੇ ਪਸਾਰੇ ਕਾਰਨ ਹੀ ਬੰਦ ਹੈ। ਗੁਰਮੁਖ ਪਿਆਰਿਓ, ਤਿਆਗੋ ਸਬਰ ਔਰ ਸੰਤੋਖ ਦੀ ਅਰਦਾਸ, ਜੋ ਕਦੀ ਸਾਡੇ ਪਿਓ ਦਾਦੇ ਕਰਿਆ ਕਰਦੇ ਸਨ, ਉਹ ਵਿਰਲੇ ਹਨ ਕਿ ਬਾਪੂ ਲੋੜ ਦੀ ਥੋੜ ਨਾ ਦੇਈ। ਕਿੱਡੀ ਵੱਡੀ ਅਰਦਾਸ ਸੀ ਸਾਡੇ ਬਜ਼ੁਰਗ ਕਰਿਆ ਕਰਦੇ ਸਨ। ਪੰਜ ਪੰਜ ਗ੍ਰੰਥੀਆਂ ਦੇ ਨਿਤਨੇ ਵੀ ਸਾਡੇ ਬਜ਼ੁਰਗ ਸਨ। ਅੱਜ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਹੀ ਪਾ ਰਹੀ ਹੈ, ਪਿਛੜਾ ਨੋ ਚੋੜਦਿਆਂ ਇਸ਼ਨਾਨ ਕਰਦਿਆਂ ਜਪਜੀ ਸਾਹਿਬ ਦਾ ਪਾਠ ਹੋ ਗਿਆ। ਚੱਲਦੇ ਚੱਲਦੇ ਸਕੂਟਰ ਤੇ ਗਏ, ਗੁਰੂ ਘਰ ਦੇ ਅੱਗੇ ਨਮਸਕਾਰ ਕੀਤੀ, ਸਮਝ ਲਿਆ ਗੁਰੂ ਘਰ ਦੇ ਦਰਸ਼ਨ ਕਰਕੇ ਗਏ। ਗੁਰਮੁਖ ਪਿਆਰਿਓ ਆਪਣੇ ਜੀਵਨਾਂ ਨੂੰ ਬਦਲੋ, ਆਪਣੇ ਜੀਵਨਾਂ ਨੂੰ ਬਦਲੋ। ਕੇਵਲ ਇਹਨਾਂ ਪੁਰਬਾਂ ਵਿੱਚ ਆ ਕੇ ਕੇਵਲ ਇਹੀ ਅਰਦਾਸ ਕਰੀਏ ਕਿ ਬਾਪੂ ਸਾਡੇ ਜੀਵਨ ਬਦਲ ਦੇ, ਸਾਨੂੰ ਸਮਝ ਆ ਜਾਏ ਗੱਲ ਕਿ ਪਾਵੋ ਦਾਨ ਠਾਕੁਰ ਨਾਮ ਔਰ ਕੱਛ ਮੇਰੇ ਸੰਗ ਨਾ ਚੱਲੇ, ਇਤਨੀ ਸੇਵਾ ਪ੍ਰਵਾਨ ਕਰਨੀ, ਇੱਕ ਤੋਂ ਇੱਕ ਚੜ੍ਹਨੀਆਂ ਕੌਣ ਜਾਣੇ ਮੇਰੇ ਨਾਮ ਜੀਓ। ਮੇਰੇ ਅਤੀ ਸਤਿਕਾਰਤ ਮਹਾਂਪੁਰਸ਼ ਮਹੰਤ ਦਿਲਬਾਗ ਸਿੰਘ ਜੀ, ਸੰਤ ਕਰਮਜੀਤ ਸਿੰਘ ਜੀ, ਉਸ ਦਰ ਦੇ ਪੰਡਿਤ ਜੀ ਮਹਾਰਾਜ, ਪੰਡਿਤ ਨੇਕਤ ਸਿੰਘ ਜੀ ਮਹਾਰਾਜ, ਕੈਸੀ ਰੂਹ ਕੈਸੀ ਆਤਮਾ, ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਓ, ਜਦ ਸੇਵਾ ਪੰਥੀ ਮਹਾਂਪੁਰਸ਼ਾਂ ਦੀ ਗੱਲ ਹੁੰਦੀ ਹੈ ਨਾ, ਤੇ ਪੰਡਿਤ ਜੀ ਦੇ ਪਿਆਰ ਦੀ ਡੋਰ ਨਾਲ ਵਧਾ ਹੋਇਆ ਕੋਈ ਨਾ ਕੋਈ ਪ੍ਰਾਣੀ ਹਰ ਦੁਨੀਆਂ ਦੇ ਕੋਨੇ ਦੇ ਜਾਣ ਦੇ ਸੁਭਾਗ ਪ੍ਰਾਪਤ ਹੋਇਆ ਹੈ। ਪਿਆਰ ਵਾਲੇ ਗੁਰੂ ਕੇ ਲਾਲ, ਗੁਰੂ ਕੇ ਸਿੱਖ ਮਿਲਦੇ ਹਨ, ਉਹ ਕੈਸੀਆਂ ਗੰਢਾਂ ਸਨ, ਤੁਹਾਡੀਆਂ ਕੈਸੀਆਂ ਗੰਢਾਂ ਬਜੀਆਂ ਨੇ ਗੁਰੂ ਨਾਨਕ ਦੇ ਦਰ ਨਾਲ, ਪਿਓ ਦਾਦੇ ਪੁਸ਼ਤ ਦਰ ਪੁਸ਼ਤ ਇਹਨਾਂ ਦਰਾਂ ਨਾਲ ਜੁੜੇ ਹੋਏ ਹੋ। ਗੁਰਮੁਖ ਪਿਆਰਿਓ, ਗੁਰੂ ਨਾਨਕ ਦੂਰ ਨਹੀਂ ਬੜਾ ਨੇੜੇ ਹੈ, ਦੂਰ ਅਸੀਂ ਬਣਾਈ ਬੈਠੇ, ਅਸੀਂ ਦੂਰ ਬਣਾਈ ਬੈਠੇ, ਬਹੁਤ ਨੇੜੇ ਹੈ। ਜੋ ਪੜਦਾ ਹੈ ਤੁਹਾਡੇ ਚਰ ਬਾਬੇ ਦੇ ਵਿੱਚ, ਉਸ ਨੂੰ ਦੂਰ ਕਰੋ। ਗੁਰੂ ਨਾਨਕ ਸਾਡਾ ਕਾਮਲ ਸਤਿਗੁਰੂ ਹੈ, ਕਲਯੁਗ ਦਾ ਤਾਰਕ ਹੈ ਗੁਰੂ ਨਾਨਕ, ਔਰ ਜਿਸ ਦਾ ਰਾਜ ਹੈ, ਰਾਜ ਗੁਰੂ ਨਾਨਕ ਦਾ ਹੈ ਕਲਯੁਗ ਤੇ ਭਾਈ ਗੁਰਮੁਖ ਪਿਆਰੇ, ਜਿਸ ਦਾ ਰਾਜ ਹੈ ਫਿਰ ਸਿੱਕਾ ਵੀ ਉਸਦਾ ਹੀ ਚੱਲਦਾ ਹੈ, ਸਿੱਕਾ ਉਸਦਾ ਚੱਲਦਾ ਹੈ। ਹਿੰਦੁਸਤਾਨ ਚ ਪਾਕਿਸਤਾਨ ਦਾ ਨਹੀਂ ਚੱਲਣਾ, ਨਾ ਹਿੰਦੁਸਤਾਨ ਦਾ ਸਿੱਕਾ ਪਾਕਿਸਤਾਨ ਵਿੱਚ ਚੱਲਣਾ ਹੈ, ਇੱਥੇ ਜਿਸ ਦਾ ਰਾਜ ਹੈ ਸਿੱਕਾ ਉਸਦਾ ਹੈ, ਇੱਥੇ ਸਿੱਕਾ ਗੁਰੂ ਨਾਨਕ ਦਾ ਚੱਲਣਾ ਹੈ, ਤੇ ਗੁਰੂ ਨਾਨਕ ਦਾ ਸਿੱਕਾ ਕੀ ਹੈ? ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਬੰਦਗੀ, ਔਰ ਉਸ ਬੰਦਗੀ ਦੇ ਨਾਲ ਹੀ ਸਾਡੀ ਜੀਵਨ ਦੀ ਡੋਰ, ਸਾਡੇ ਜੀਵਨ ਦੀ ਮਨੋਰਥ ਪੂਰੇ ਹੋ ਸਕਦੇ ਨੇ। ਗੁਰਮੁਖ ਪਿਆਰਿਓ, ਅਰਦਾਸ ਕਰੋ, ਬੇਨਤੀ ਕਰੋ ਕਿ ਬਾਪੂ ਸੰਸਾਰ ਦੇ ਪਦਾਰਥ ਵੀ ਤੂੰ ਦਿੰਦਾ ਹੈ, ਪਰ ਦਾਤਾ ਵਿਸਵਦਾਈ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਇਹੋ ਹੀ ਤੜਪ, ਇਹੋ ਹੀ ਪਿਆਸ ਲੈ ਕੇ ਇਸ ਦਰ ਤੇ ਆ ਤੇ ਕਿਣਕਾ ਮਾਰ। ਸੰਸਾਰ ਦੇ ਪਦਾਰਥ ਵੀ ਬਾਬਾ ਜ਼ਰੂਰ ਦੇ, ਪਰ ਕਿਣਕਾ ਮਾਰ ਮਾਤਰ ਉਹ ਦਾਤ ਵੀ ਜ਼ਰੂਰ ਦੇ, ਜਿਸ ਦੁਆਰੇ ਸਾਡੇ ਅੰਦਰ ਭਰੀ ਹੋਈ ਮੈਲ ਦਾ ਨਿਪਟਾਰਾ ਹੋ ਸਕਦਾ ਹੈ। ਇਤਨੀ ਸੇਵਾ ਪ੍ਰਵਾਨ ਕਰਨੀ। ਅਤੀ ਸਤਿਕਾਰਤ ਮਹਾਂਪੁਰਸ਼ ਸੰਤ ਪ੍ਰਿਤਪਾਲ ਸਿੰਘ ਜੀ, ਸੰਤ ਅਜੀਤ ਸਿੰਘ ਜੀ, ਜਿਨ੍ਹਾਂ ਦਾ ਗੁਰੂ ਦਾਸ ਦੇ ਸਰੀਰ ਨਾਲ ਬੜਾ ਪਿਆਰ ਹੈ, ਬੜੀ ਪ੍ਰੀਤ ਹੈ, ਜੋ ਬਖਸ਼ਿਸ਼ ਕਰਦੇ ਨੇ, ਰਹਿਮਤਾਂ ਕਰਦੇ ਨੇ, ਜੋ ਉਸ ਘਰ ਤੋਂ ਦਾਤਾਂ ਪਰਾਈ। ਮੇਰਾ ਜਨਮ ਵੀ ਸੰਤ ਜਵਾਹਰ ਸਿੰਘ ਮਹਾਰਾਜ ਦੀ ਅਰਦਾਸ ਦੇ ਸਦਕੇ, ਪਰ ਪੁਰਾਣੇ ਗੁਰਸਿੱਖ ਦੱਸਦੇ ਨੇ ਜਦੋਂ ਮਹਾਰਾਜ ਦਾਸ ਦਾ ਜਨਮ ਹੋਇਆ ਤੇ ਮਹੰਤ ਜਵਾਹਰ ਸਿੰਘ ਜੀ ਨੇ ਇੱਕ ਥੈਲੀ ਵਿੱਚ ਗੁਲਾਲ ਪਾ ਲਿਆ ਤੇ ਤੁਰੇ ਤੁਰੇ ਸਾਰੇ ਬਾਜ਼ਾਰ ਵਿੱਚ ਰੰਗਦੇ ਗਏ, ਜਿਹੜਾ ਅੱਗੇ ਆਇਆ ਉਹਨੂੰ ਗੁਲਾਲ ਸੁੱਟ ਦਿੱਤਾ। ਔਰ ਕਿਸੇ ਨੇ ਗੁੱਸਾ ਕੀਤਾ ਕਿ ਗੁਰਮੁਖਾਂ ਕੱਪੜੇ ਮੈਲੇ ਹੋ ਗਏ, ਆਪਣ 100 ਰੁਪਈਆ ਸਫਾ ਕਰਾ ਲਏ। ਤੋ ਭਾਈ ਇਸ ਦਰ ਤੋਂ ਤਾਂ ਅਸੀਂ ਦਾਤਾਂ ਲਈਆਂ ਨੇ, ਤੇ ਉਹ ਦਰ ਹੈ ਕਿ ਤੂੰ ਬਖਸ਼ਾ ਪ੍ਰਾਪਤ ਕੀਤੀਆਂ ਹੁਣ ਭਾਈ ਗੁਰਮੁਖੋ, ਕਿ ਤਾਂ ਉਹ ਦਰ ਹੈ। ਔਰ ਇਹ ਭਾਵਨਾ ਲੈ ਕੇ ਹੀ ਇੱਥੇ ਅਸੀਂ ਆਉਂਦੇ ਹਾਂ ਕਿ ਉੱਠ ਫਰੀਦਾ ਸੁੱਤਿਆ ਦੁਨੀਆ ਪਾਲਣ ਜਾ, ਜੇ ਕੋ ਮਿਲ ਗਿਆ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਮਾਫ਼ੀ ਦਿਓ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।